दंडवत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास इथों तक पहुंचा है राजा जय सिंह बादशाह दा शहजादा ते बादशाह दे बहुत सारे जिहड़े उमराव ने ओह सतगुरु सच्चे पातशाह जी दे कोल पहुंचे ने। आण के उन्होंने बेनती कीती है कि बादशाह तुहानूं मिलना चाहुंदा है। सतगुरु सच्चे पातशाह जी नूं उन्होंने इह वी गल आखी राजे जय सिंह ने कि जेकर तुसीं नहीं मिलना चाहुंदे ते कोई अपने मुख तों शब्द फारसी भाषा दे विच लिख देवो। सतगुरु जी इस गल नूं मन गए ते सतगुरु हरकृष्ण सच्चे पातशाह जी ने उस वेले अपने लेखक नूं हुक्म कीता है कि मैं तेनूं शब्द दसदा हां तू लिख। इथों तक कथा पहुंची सी, अज इथों अगे मैं प्रारंभ करदा। श्री गुर नानक केर बनायो बीच पारसी के लिखवायो। ग्रंथाकार भाई संतोख सिंह जी लिखदे ने कि जेड़ा शब्द सतगुरु नानक देव सच्चे पातशाह जी दा रचया होया उस नूं फिर फारसी भाषा दे विच सतगुरु हरकृष्ण सच्चे पातशाह जी ने लिखाउणा शुरू कीता। केड़ा ओह शब्द सी, अगे कवि जी ने उस शब्द दा हवाला दिता। श्री मुख वाक क्या खाद है क्या पैदा होए जामन नाही सच्चा सोई। हुण इस शब्द दे विच सतगुरु नानक देव सच्चे पातशाह जी बयान करदे ने कि जेकर सच्चा परमेश्वर दा नाम मन दे विच नहीं वसिया होया ते किसे भी चीज खादी दा ते किसे भी कपड़े नूं पहनण दा कोई लाभ नहीं है, सब कुछ बेअर्थ है। क्या मेवा क्या घिओ गुड़ मिठा क्या मैदा क्या मास। भाव के मेवे जड़े ने ओ भी खाने बेकार ने, घिओ दा खाना भी बेकार है, मिठा जड़ा गुड़ है ओ भी बेकार है, ते मैदा खाना ते मास खाना ए सारे जड़े खाने ने बिलकुल बेकार दे विच ने। क्या कपड़ क्या सेज सुखाली कीजे भोग विलास। भावे सोने तो सोने कपड़े पहन लवो ओदा कोई अर्थ नहीं, चंगियां तो चंगियां सोहणियां सुख वालियां सेजां दे उत्ते सौ जाइए ओ भी बेकार ने, ते दुनिया दे जिन्ने भी विषयां दे भोग ने भावे उन्हां सारां नूं भोग लै जावे पर इह सारा कुछ इक सच्चे नाम तो बिना बिलकुल बेकार। क्या लश्कर क्या नेब खवासी आवै महली रास। भावे के कोई राजा बन जावे ओदा बहुता सारा लाम लश्कर होवे फौजा होण इस तो इलावा ओदे कोल वधिया तो वधिया मंत्री सलाहकार नेब होण इस तो इलावा शाही ओदे कोल दास होण सेवक होण जेड़े कि ओदी सेवा करन इस तो इलावा ओदा महला सोनिया दे विच भावे वासा होवे। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ। ਅਖੀਰਲੀ ਪੰਕਤੀ ਦੇ ਵਿਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਸਾਰਾ ਕੁਝ ਬਿਲਕੁਲ ਬੇਕਾਰ ਹੈ, ਇਹਦਾ ਕੋਈ ਵੀ ਲਾਭ ਨਹੀਂ ਹੈ, ਜੇਕਰ ਸੱਚਾ ਨਾਮ ਜਿਹੜਾ ਹੈ ਨਾ ਉਹ ਮਨੁੱਖ ਦੇ ਪੱਲੇ ਦੇ ਵਿਚ ਨਹੀਂ ਹੈ। ਭਾਵ ਕੇ ਸਾਰੇ ਜਿਹੜੇ ਪਦਾਰਥ ਨੇ ਇਹ ਬਿਲਕੁਲ ਨਾਸ਼ ਰੂਪ ਨੇ, ਇਹਨਾਂ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਇਹ ਜਿਹੜਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਸ਼ਬਦ ਸੀ, ਇਹਨੂੰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਲੇਖਕ ਨੂੰ ਆਖ ਕੇ ਇੱਕ ਪੱਤਰ ਦੇ ਉੱਤੇ, ਇੱਕ ਕਾਗਜ਼ ਦੇ ਉੱਤੇ ਲਿਖਵਾਇਆ। ਸ੍ਰੀ ਮੁਖ ਤੇ ਕੈ ਸ਼ਬਦ ਲਿਖਾਇਓ, ਬਿਨ ਸਤ ਨਾਮ ਵਿਰਾਗ ਜਨਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਜੀ ਦਾ ਇਹ ਸ਼ਬਦ ਲਿਖਵਾਇਆ ਹੈ, ਜਿਸ ਸ਼ਬਦ ਦੇ ਵਿਚ ਬਗੈਰ ਸੱਚੇ ਨਾਮ ਤੋਂ ਸਾਰਾ ਕੁਝ ਵਿਰਾਗ ਵਾਲਾ ਹੈ, ਇਹ ਜਨਾਇਆ ਗਿਆ। ਸਭ ਤੂਸ਼ਣ ਹੋਏ ਬਾਕ ਸੁਨੰਤੇ, ਗਿਰਾ ਮਦਰ ਤੇ ਧਨ ਪਨੰਤੇ। ਕਵੀ ਜੀ ਲਿਖਦੇ ਨੇ ਕਿ ਜੋ ਕੁਝ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਖਿਆ, ਚੁੱਪ ਨੂੰ ਧਾਰਨ ਕਰਕੇ ਸਾਰੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਦੇ ਰਹੇ ਨੇ ਤੇ ਫੇਰ ਆਪਣੇ ਮੂੰਹ ਤੋਂ ਸਾਰਿਆਂ ਨੇ ਮਿੱਠੀ ਜ਼ਬਾਨ ਦੇ ਨਾਲ ਸਤਿਗੁਰਾਂ ਨੂੰ ਧੰਨ ਆਖਿਆ। ਦਇਓ ਸ਼ਜਾਦੇ ਕੋ ਸਿਰ ਪਾਏ, ਮਦਰ ਪ੍ਰਸਾਦ ਦੀਨ ਮੰਗਵਾਏ। ਇਸ ਤੋਂ ਬਾਅਦ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਸ਼ਹਿਜਾਦੇ ਨੂੰ ਸਿਰੋਪਾ ਦਿੱਤਾ ਹੈ ਤੇ ਫੇਰ ਬਹੁਤ ਸਾਰਾ ਪ੍ਰਸ਼ਾਦ ਮੰਗਵਾ ਕੇ ਦਿੱਤਾ। ਸਾਦਰ ਤਬ ਰੁਖ ਸਦਕੋ ਕਰੇ, ਨਿਕਸੇ ਔਰ ਪ੍ਰਸੰਨਤਾ ਧਰੇ। ਸਾਦਰ ਦੇ ਨਾਲ ਭਾਵ ਕੇ ਸਤਿਕਾਰ ਦੇ ਨਾਲ ਸਤਿਗੁਰਾਂ ਨੇ ਸਾਰਿਆਂ ਨੂੰ ਰੁਖਸਤ ਕੀਤਾ ਹੈ, ਸਾਰਿਆਂ ਨੂੰ ਵਿਦਾ ਕੀਤਾ ਹੈ, ਹਿਰਦੇ ਦੇ ਵਿਚ ਪ੍ਰਸੰਨਤਾ ਨੂੰ ਧਾਰਨ ਕਰਕੇ ਸਾਰੇ ਨਿਕਲੇ। ਗਏ ਸ਼ਾਹ ਟਿਗ ਬੈਠੇ ਜਾਏ, ਸਭ ਪ੍ਰਸੰਗ ਤਹ ਕਯੋ ਸੁਨਾਏ। ਸਾਰੇ ਦੇ ਸਾਰੇ ਮੁੜ ਗਏ ਨੇ, ਬਾਦਸ਼ਾਹ ਦੇ ਕੋਲ ਪਹੁੰਚੇ ਨੇ ਤੇ ਜੋ ਸਤਿਗੁਰਾਂ ਨੂੰ ਮਿਲਣ ਦਾ ਪ੍ਰਸੰਗ ਸੀ ਉਹ ਬਾਦਸ਼ਾਹ ਨੂੰ ਸੁਣਾਇਆ। ਸ਼ਬਦ ਲਿਖਿਓ ਲੇ ਕਰ ਮੈਂ ਸ਼ਾਹੂ, ਪਠਨ ਲੱਗਿਓ ਚਿਤ ਧਾਰ ਅਮਾਹੂ। ਸਾਰੀ ਵਾਰਤਾ ਸੁਣਾਈ ਕਿ ਸਤਿਗੁਰਾਂ ਨੂੰ ਅਸੀਂ ਦੋ ਗੱਲਾਂ ਆਖੀਆਂ ਕਿ ਜਾਂ ਤੇ ਤੁਸੀਂ ਆਪਣਾ ਸ਼ਬਦ ਇੱਕ ਲਿਖ ਦੇਵੋ ਫਾਰਸੀ ਦੇ ਵਿਚ ਤੇ ਜਾਂ ਫਿਰ ਬਾਦਸ਼ਾਹ ਨੂੰ ਜਾ ਕੇ ਮਿਲੋ। ਕਹਿੰਦੇ ਨੇ ਉਹਨਾਂ ਨੇ ਤੁਹਾਡੇ ਨਾਲ ਮਿਲਾਪ ਕਰਨ ਦੀ ਗੱਲ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ, ਇੱਕ ਸ਼ਬਦ ਉਹਨਾਂ ਨੇ ਲਿਖ ਦਿੱਤਾ, ਉਹ ਸ਼ਬਦ ਬਾਦਸ਼ਾਹ ਦੇ ਹੱਥ ਦੇ ਵਿਚ ਦਿੱਤਾ, ਬਾਦਸ਼ਾਹ ਨੇ ਉਸ ਸ਼ਬਦ ਨੂੰ ਚਿੱਤ ਦੀ ਉਮਾਹ ਦੇ ਨਾਲ ਉਤਸ਼ਾਹ ਦੇ ਨਾਲ ਪੜਿਆ। ਸਤ ਨਾਮ ਕੀ ਮਹਿਮਾ ਮਹਾ, ਬਿਨ ਸਿਮਰੇ ਵਿਸ਼ੇ ਸੁਖ ਕਹਾ। ਜਿਸ ਸ਼ਬਦ ਦਾ ਤਾਤਪਰਯ ਇਹ ਹੈ, ਉਹਦਾ ਅਰਥ ਇਹ ਹੈ ਕਿ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਸਾਰੇ ਜਿਹੜੇ ਸੁਖ ਨੇ ਉਹ ਵਿਸ਼ਿਆਂ ਦੇ ਉਹ ਬਿਲਕੁਲ ਬੇਕਾਰ ਨੇ, ਇੱਕ ਸੱਚਾ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਜਿਹਦੀ ਵੱਡੀ ਤੋਂ ਵੱਡੀ ਮਹਿਮਾ। ਮਿਥਿਆ ਸਭ ਜਗ ਕੀ ਵਡਿਆਈ, ਬਿਨਾ ਨਾਮ ਨਹੀਂ ਥਿਰਤਾ ਪਾਈ। ਦੁਨੀਆਂ ਦੀਆਂ ਜਿੰਨੀਆਂ ਵੀ ਵਡਿਆਈਆਂ ਨੇ ਇਹ ਸਾਰੀਆਂ ਝੂਠੀਆਂ ਨੇ, ਨਾਸ਼ਵਾਨ ਹਨ, ਬਗੈਰ ਨਾਮ ਤੋਂ ਕੋਈ ਵੀ ਸਥਿਰਤਾ ਲੈ ਨਹੀਂ ਸਕਦਾ, ਇਹੀ ਉਸ ਸ਼ਬਦ ਦਾ ਅਰਥ ਹੈ। ਹਰਿ ਕਿਉ ਰੰਗ ਲਖ ਸਾਚੀ, ਸ਼ਬਦ ਪ੍ਰਭਾਵ ਬਿਖੈ ਬੁੱਧ ਰਾਚੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਬਦ ਨੂੰ ਪੜ ਕੇ ਬਾਦਸ਼ਾਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਕਿਉਂਕਿ ਜੋ ਸਤਿਗੁਰਾਂ ਨੇ ਲਿਖਿਆ ਉਹ ਸੱਚ ਲਿਖਿਆ, ਸ਼ਬਦ ਦੇ ਪ੍ਰਭਾਵ ਦੇ ਵਿਚ ਬਾਦਸ਼ਾਹ ਦੀ ਬੁੱਧੀ ਰਚ ਗਈ। ਨਹੀਂ ਆਵਨ ਕੋ ਹੇਤ ਸੁਨਾਇਓ, ਰਿਸਿਓ ਪ੍ਰਾਤ ਮਤ ਸਰ ਤਪ ਤਾਇਓ। ਸਤਿਗੁਰਾਂ ਨੇ ਆਪਣੇ ਨਾਂ ਆਉਣ ਦਾ ਜਿਹੜਾ ਕਾਰਨ ਹੈ ਇਹ ਵੀ ਸਾਰਾ ਉਹਨਾਂ ਨੂੰ ਦੱਸਿਆ ਸੀ, ਉਹ ਵੀ ਬਾਦਸ਼ਾਹ ਨੂੰ ਦੱਸਿਆ। ਰਿਸਿਓ ਪ੍ਰਾਤ ਮਤਸਰ ਤਪਤਾਇਓ। ਬਾਦਸ਼ਾਹ ਸੋਚਣ ਲੱਗਾ ਕਿ ਇਹਨਾਂ ਦਾ ਜਿਹੜਾ ਵੱਡਾ ਭਰਾ ਰਾਮ ਰਾਏ ਹੈ ਉਹ ਈਰਖਾ ਦੀ ਅੱਗ ਦੇ ਵਿੱਚ ਤਪਦਾ ਹੈ। ਸਭ ਗੁਣ ਮੈਂ ਗੌਰਵ ਪਹਿਚਾਨੇ, ਬਾਲ ਬੈਸ ਬੁੱਧ ਬਲੀ ਮਹਾਨੇ। ਸਾਰਿਆਂ ਗੁਣਾਂ ਦੇ ਵਿੱਚ ਸਾਰਿਆਂ ਤੋਂ ਵੱਡੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਹਨ। ਇਹਨਾਂ ਦੀ ਉਮਰ ਤੇ ਭਾਵੇਂ ਛੋਟੀ ਹੈ ਪਰ ਬੁੱਧੀ ਦੇ ਵਿੱਚ ਬਹੁਤ ਵੱਡੇ ਨੇ, ਬਲੀ ਨੇ, ਬੁੱਧੀ ਦੇ ਮਹਾਨ ਆਤਮਾ ਦੇ ਗਿਆਨੀ ਨੇ, ਇਹ ਬਾਦਸ਼ਾਹ ਆਪਣੇ ਮਨ ਦੇ ਵਿੱਚ ਸੋਚ ਰਿਹਾ। ਇਨ ਸੋ ਮੇਲ ਕਰਨ ਹੱਟ ਤਰਕੈ, ਨਹੀਂ ਨੀਕੀ ਮੁਝ ਲਗੀ ਵਿਚਰਕੈ। ਸੋਚਣ ਲੱਗਾ ਬਾਦਸ਼ਾਹ ਕਿ ਇਹਨਾਂ ਦੇ ਨਾਲ ਮਿਲਾ ਭਾਵ ਕੇ ਸਤਿਗੁਰੂ ਹਰਿਕ੍ਰਿਸ਼ਨ ਦੇ ਨਾਲ ਹੱਟ ਨੂੰ ਧਾਰਨ ਕਰਕੇ, ਜਿੱਦ ਨੂੰ ਧਾਰਨ ਕਰਕੇ ਮਿਲਾਪ ਕਰਨਾ ਬਿਲਕੁਲ ਵੀ ਠੀਕ ਨਹੀਂ। ਨਹੀਂ ਨੀਕੀ ਮੁਝ ਲੱਗੀ ਵਿਚਰ ਕੇ, ਵਿਚਾਰ ਕੇ ਸੋਚਦਾ ਇਹ ਬਿਲਕੁਲ ਵੀ ਚੰਗਾ ਕੰਮ ਮੈਂ ਨਹੀਂ ਕੀਤਾ। ਪੁੰਨ ਮਿਲ ਬੇ ਕੋ ਸ਼ਾਹ ਨੇ, ਹੱਠ ਕਰ ਪਾਖਿਓ ਨਾਹੇ। ਮਨ ਮੈਂ ਅਸ ਨਿਸ਼ਚੈ ਕਰਿਓ, ਕਹਿਓ ਨਾ ਅਪਰੈ ਪਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਬਾਦਸ਼ਾਹ ਨੇ ਕਦੇ ਵੀ ਹੱਟ ਨੂੰ ਤਾਰਨ ਕਰਕੇ ਸਤਿਗੁਰਾਂ ਨੂੰ ਮਿਲਣ ਦੀ ਚਾਹ ਨਹੀਂ ਕੀਤੀ, ਕਿਸੇ ਨੂੰ ਨਹੀਂ ਆਖਿਆ। ਮਨ ਦੇ ਵਿੱਚ ਐਸਾ ਨਿਸ਼ਚਾ ਕੀਤਾ ਹੈ ਪਰ ਕਿਸੇ ਹੋਰ ਨੂੰ ਉਹਨੇ ਆਪਣੇ ਮਨ ਦੀ ਗੱਲ ਨਹੀਂ ਦੱਸੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਏਕ ਦਿਵਸ ਤੁਰ ਕੇਸ਼ ਕਹਿ, ਜੈਪੁਰ ਨਾਥ ਕੇ ਸਾਥ। ਬਾਲ ਬੈਸ ਸ੍ਰੀ ਹਰਿ ਕ੍ਰਿਸ਼ਨ, ਨਿਮੈ ਹਿੰਦੂ ਪਦ ਮਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਬਾਦਸ਼ਾਹ ਸਭਾ ਦੇ ਵਿੱਚ ਬੈਠਾ ਸੀ, ਸਾਰੀ ਸਭਾ ਵੀ ਸੱਜੀ ਹੋਈ ਸੀ। ਉਸ ਸੱਜੀ ਹੋਈ ਸਭਾ ਦੇ ਵਿੱਚ ਰਾਜਾ ਜੈ ਸਿੰਘ ਵੀ ਬੈਠਾ ਸੀ। ਰਾਜੇ ਜੈ ਸਿੰਘ ਨੂੰ ਬਾਦਸ਼ਾਹ ਕਹਿੰਦਾ, ਬਾਲ ਬੈਸ ਸ੍ਰੀ ਹਰਿ ਕ੍ਰਿਸ਼ਨ, ਕਹਿੰਦਾ ਕਿ ਛੋਟੀ ਉਮਰ ਹੈ ਸਤਿਗੁਰੂ ਹਰਿ ਕ੍ਰਿਸ਼ਨ ਦੀ, ਨਿਮੈ ਹਿੰਦੂ ਪਦ ਮਾਥ, ਸਾਰੇ ਦੇ ਸਾਰੇ ਜਿਹੜੇ ਹਿੰਦੂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਦੇ ਨੇ। ਅਪਰ ਲੋਕ ਜੁੱਤ ਤੁਮ ਪੀ ਕਹਿਓ, ਕਰਾ ਮਾਤ ਸਾਹਿਬ ਵੱਡ ਲਹਿਓ। ਬਾਦਸ਼ਾਹ ਰਾਜੇ ਜੈ ਸਿੰਘ ਨੂੰ ਕਹਿੰਦਾ ਕਿ ਹੋਰ ਸਾਰੇ ਲੋਕ ਵੀ ਕਹਿੰਦੇ ਨੇ ਤੇ ਤੂੰ ਵੀ ਇਹੀ ਗੱਲ ਕਹਿੰਦਾ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਰਾਂ ਮਾਤਾਂ ਦੇ ਸਾਹਿਬ ਨੇ, ਕਰਾਂ ਮਾਤਾਂ ਦੇ ਮਾਲਕ ਨੇ। ਸੁਜਾਸ ਸੁਨਾਵਤ ਹੈ ਸਭ ਕੋਈ, ਇੱਕ ਤੇ ਸੁਣ ਦੂਸਰ ਸੁਧ ਹੋਈ। ਬਾਦਸ਼ਾਹ ਕਹਿੰਦਾ ਕਿ ਸਾਰੇ ਦੇ ਸਾਰੇ ਸਤਿਗੁਰਾਂ ਦੇ ਜਸ ਨੂੰ ਸੁਣਾਉਂਦੇ ਨੇ, ਇੱਕ ਤੋਂ ਦੂਜਾ ਸੁਣਦਾ ਤੇ ਦੂਸਰੇ ਤੋਂ ਫਿਰ ਅਗਲੇ ਤੀਸਰੇ ਨੂੰ ਖਬਰ ਪਹੁੰਚ ਜਾਂਦੀ। ਕਹਾ ਕਹੀ ਹੈ ਸਭ ਹਿੰਨ ਬੀਚ, ਦੇਖਾ ਦੇਖੀ ਉਚਰੋ ਨੀਚ। ਕਹਿੰਦਾ ਕਿ ਸਾਰਿਆਂ ਦੇ ਵਿੱਚ ਇਹ ਗੱਲ ਕਹਿਣ ਕਹਾਉਣ ਦੀ ਹੈ, ਦੇਖਾ ਦੇਖੀ ਉੱਚੇ ਤੇ ਨੀਚ ਸਾਰੇ ਇਹ ਗੱਲ ਕਹਿੰਦੇ ਨੇ ਕਿ ਸਤਿਗੁਰੂ ਜੀ ਕਰਾਮਾਤੀ ਨੇ। ਤੁਮ ਪੀ ਕਵ ਪਰ ਖਿਓ ਕਹਿ ਨਾਹੇ, ਪਤਾ ਲੀਨ ਕੋ ਇੱਕ ਬਿਦ ਕਾਹੇ। ਰਾਜੇ ਜੈ ਸਿੰਘ ਨੂੰ ਬਾਦਸ਼ਾਹ ਕਹਿੰਦਾ ਕਿ ਤੂੰ ਕਦੇ ਸਤਿਗੁਰਾਂ ਦੀ ਪ੍ਰੀਖਿਆ ਲਈ ਹੈ ਕਿ ਨਹੀਂ ਲਈ? ਪਤਾ ਲੀਨ ਕੋ ਇੱਕ ਬਿਦ ਕਾਹੇ, ਭਾਵ ਕਿ ਕਿਸੇ ਤਰ੍ਹਾਂ ਕੋਈ ਇੱਕ ਪਤਾ ਤੂੰ ਲਿਆ ਹੈ ਕਿ ਨਹੀਂ ਲਿਆ? ਜੇ ਪੂਰਬ ਪਰ ਖਿਓ ਨਹੀਂ ਕਬੈ, ਉਚਿਤ ਪਤਾ ਲੈ ਬੇ ਕੋ ਅਬੈ। ਰਾਜੇ ਜੈ ਸਿੰਘ ਨੂੰ ਬਾਦਸ਼ਾਹ ਕਹਿੰਦਾ ਕਿ ਜੇਕਰ ਸਤਿਗੁਰਾਂ ਦੀ ਤੂੰ ਪਹਿਲਾਂ ਕਦੇ ਪ੍ਰੀਖਿਆ ਨਹੀਂ ਲਈ ਤੇ ਤੈਨੂੰ ਚਾਹੀਦਾ ਕਿ ਹੁਣ ਤੂੰ ਉਹਨਾਂ ਦੀ ਕੋਈ ਪ੍ਰੀਖਿਆ ਲੈ। ਜਿਸ ਅਜ਼ਮਤ ਕੇ ਕਾਮਲ ਪਹਿਚਾਨੋ, ਸਹਿਤ ਨਿਮਰਤਾ ਤੈਸੇ ਠਾਨੋ। ਰਾਜੇ ਨੂੰ ਕਹਿੰਦਾ ਬਾਦਸ਼ਾਹ ਕਿ ਜਿਸ ਤਰ੍ਹਾਂ ਦੇ ਅਜ਼ਮਤ ਕਾਮਲ ਉਹ ਹੋਣਗੇ ਉਹਨਾਂ ਨੂੰ ਤੂੰ ਪਛਾਣੇਗਾ, ਫਿਰ ਸਹਿਤ ਨਿਮਰਤਾ ਦੇ ਉਸੇ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਕਰੇ। ਸੁਣ ਜੈ ਸਿੰਘ ਬੋਲਿਓ ਕਰ ਜੋਰ, ਕੁਛ ਦੁਰਬਾਕ ਨ ਕਹਿ ਮੁਝ ਓਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਬਾਦਸ਼ਾਹ ਨੇ ਰਾਜੇ ਜੈ ਸਿੰਘ ਨੂੰ ਇਸ ਤਰ੍ਹਾਂ ਦੀ ਗੱਲ ਆਖੀ ਤੇ ਅੱਗੋਂ ਫਿਰ ਰਾਜਾ ਕਹਿੰਦਾ ਕੁਛ ਦੁਰਬਾਕ ਨਾ ਕਹੇ ਮੁਝ ਹੋਰ, ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਡਰਦਾ ਹਾਂ ਕਿ ਕਿਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਮੇਰੇ ਵਾਸਤੇ ਕੋਈ ਦੁਰਬਾਕ ਨਾ ਕਰ ਦੇਣ, ਭਾਵ ਕੇ ਮਾੜਾ ਵਾਕ ਨਾ ਕਰ ਦੇਣ, ਭਾਵ ਕੇ ਸਰਾਪ ਨਾ ਦੇ ਦੇਣ। ਅਸ ਪੁਰਖਣ ਕੋ ਪਰਖਣ ਕਰਨੋ, ਲਗ ਸਰਪਣ ਸੋ ਖੇਲਣ ਬਰਨੋ। ਬਾਦਸ਼ਾਹ ਨੂੰ ਰਾਜਾ ਜੈ ਸਿੰਘ ਕਹਿੰਦਾ ਕਿ ਐਸੇ ਪੁਰਖਾਂ ਦੀ ਪਰਖ ਕਰਨੀ, ਉਹਨਾਂ ਦੀ ਪ੍ਰੀਖਿਆ ਲੈਣੀ ਇਸੇ ਤਰ੍ਹਾਂ ਹੋਵੇਗਾ ਕਿ ਜਿਵੇਂ ਛੋਟੇ ਸੱਪਾਂ ਦੇ ਨਾਲ ਖੇਡਣਾ ਹੋਵੇ। ਆਮ ਕਰਕੇ ਮੰਨਤਾ ਹੈ ਕਿ ਜਿਹੜੇ ਛੋਟੇ ਸੱਪ ਨੇ ਉਹ ਬਹੁਤੇ ਜ਼ਹਿਰੀਲੇ ਹੁੰਦੇ ਨੇ, ਔਰ ਇਹ ਵੀ ਮਾਨਤਾ ਹੈ ਦੁਨੀਆਂ ਦੇ ਵਿੱਚ ਕਿ ਵੱਡੇ ਸੱਪ ਦੇ ਡੰਗੇ ਹੋਏ ਦਾ ਮੰਤਰ ਤੇ ਚੱਲਦਾ ਹੈ, ਪਰ ਜੇਕਰ ਛੋਟਾ ਬੱਚਾ ਡੰਗ ਮਾਰ ਦੇਵੇ ਤੇ ਮੰਤਰ ਵੀ ਕੋਈ ਕੰਮ ਨਹੀਂ ਕਰਦਾ। ਇਹ ਆਮ ਮਾਨਤਾ ਹੈ। ਇਸ ਕਰਕੇ ਇਹ ਪ੍ਰਮਾਣ ਦੇ ਰਿਹਾ ਜੈ ਸਿੰਘ ਬਾਦਸ਼ਾਹ ਨੂੰ ਕਿ ਸਤਿਗੁਰਾਂ ਦੀ ਪ੍ਰੀਖਿਆ ਲੈਣੀ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਜਿਵੇਂ ਸੱਪ ਦੇ ਬੱਚੇ ਸਪੋਲੀ ਦੇ ਨਾਲ ਖੇਡਣਾ ਹੋਵੇ। ਜਿਨ ਕੇ ਡਸੇ ਨਾ ਬਣੇ ਉਹ ਪਾਏ, ਮਤ ਬਿਸਾਲ ਕੋ ਉਬਰ ਨਾ ਪਾਏ। ਜੇਕਰ ਛੋਟਾ ਸੱਪ ਦਾ ਬੱਚਾ ਡੰਗ ਮਾਰ ਜਾਵੇ ਤੇ ਕਹਿੰਦਾ ਨਾ ਬਣੇ ਉਪਾਏ, ਫਿਰ ਕੋਈ ਉਪਾਅ ਨਹੀਂ ਬਣਦਾ, ਕੋਈ ਯਤਨ ਹੋ ਨਹੀਂ ਸਕਦਾ ਕਿ ਉਹਦੇ ਜ਼ਹਿਰੀਲੇ ਜ਼ਹਿਰ ਤੋਂ ਬਚਿਆ ਜਾ ਸਕੇ। ਕਹਿੰਦਾ ਮਤ ਬਿਸਾਲ ਕੋ ਉਬਰ ਨਾ ਪਾਏ, ਕੋਈ ਵੱਡੀ ਤੋਂ ਵੱਡੀ ਮਤ ਦਾ ਮਾਲਕ ਵੀ ਉਸ ਮਨੁੱਖ ਨੂੰ ਬਚਾ ਨਹੀਂ ਸਕਦਾ ਤੇ ਨਾ ਹੀ ਉਹ ਬਚ ਸਕਦਾ ਜੇਕਰ ਉਹ ਵੱਡੀ ਬੁੱਧੀ ਦਾ ਮਾਲਕ ਵੀ ਹੋਵੇ। ਭਾਵ ਕੇ ਨਾ ਤੇ ਉਸ ਨੂੰ ਕੋਈ ਬਚਾ ਸਕਦਾ ਤੇ ਜੇਕਰ ਉਹ ਵੱਡੀ ਬੁੱਧ ਵਾਲੇ ਨੂੰ ਡੰਗ ਲਵੇ ਤੇ ਉਹ ਵੀ ਨਹੀਂ ਬਚ ਸਕਦਾ। ਤਉ ਆਪ ਕੇ ਕਹਿਬੇ ਕਰਕੇ, ਸ਼ਰਦਾ ਦਾਸਨ ਸਾਦਰਸ ਧਰਕੇ। ਪਰ ਤਾਂ ਵੀ ਜੈ ਸਿੰਘ ਕਹਿੰਦਾ ਕਿ ਤੁਸੀਂ ਹੁਕਮ ਕੀਤਾ ਹੈ, ਤੁਸੀਂ ਆਖਿਆ ਹੈ, ਸ਼ਰਦਾ ਦਾਸਾਂ ਦੇ ਵੱਲ ਤੱਕ ਕੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਪਰ ਡਰਦਾ ਬਹੁਤ। ਰਚੋ ਵਿਧੀ ਕੋ ਪੂਜਨ ਕਰਹੁ, ਪੁਣ ਮੈਂ ਤੁਮਰੇ ਨਿਕਟ ਉਚਰਹੁ। ਰਾਜਾ ਜੈ ਸਿੰਘ ਕਹਿੰਦਾ ਕੋਈ ਵਿਧੀ ਅਪਣਾਵਾਂਗਾ, ਕੋਈ ਸੋਚ ਸੋਚਾਂਗਾ, ਫਿਰ ਉਸ ਵਿਧੀ ਦੇ ਨਾਲ ਸਤਿਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਰਖ ਲਵਾਂਗਾ ਤੇ ਜਿਵੇਂ ਫਿਰ ਮੈਂ ਪਰਖਾਂਗਾ ਉਹ ਤੇਰੇ ਸਾਹਮਣੇ ਬਿਆਨ ਕਰਾਂਗਾ। ਕਹਿਤ ਸ਼ਾਹ ਮਿਲ ਬੇ ਫਲ ਜੋਈ, ਪਰਖਣ ਤੇ ਮੈਂ ਪੋਇ ਹੋ ਸੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਾਦਸ਼ਾਹ ਰਾਜੇ ਜੈ ਸਿੰਘ ਨੂੰ ਕਹਿੰਦਾ ਮਿਲ ਬੇ ਫਲ ਜੋਈ, ਕਿ ਸਤਿਗੁਰਾਂ ਨੂੰ ਮਿਲਣ ਦਾ ਜਿੰਨਾ ਫਲ ਹੈ ਉਹ ਮੈਂ ਇਸੇ ਗੱਲ ਤੋਂ ਲੈ ਲਵਾਂਗਾ ਕਿ ਜਿਹੜੀ ਤੂੰ ਉਹਨਾਂ ਦੀ ਪ੍ਰੀਖਿਆ ਦੇਵੇਂਗਾ। ਹੁਣ ਵਾਰ ਵਾਰ ਬਾਦਸ਼ਾਹ ਦੀ ਬਹੁਤੀ ਜ਼ਿਆਦਾ ਇਹ ਚਾਹ ਹੈ ਕਿ ਸਤਿਗੁਰਾਂ ਦੇ ਨਾਲ ਮਿਲਾਪ ਹੋਵੇ। ਦੂਸਰੇ ਪਾਸੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਐਸਾ ਦ੍ਰਿੜ ਪ੍ਰਣ ਹੈ ਕਿ ਮੈਂ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਹੁਣ ਪਹਿਲਾਂ ਤੇ ਇਸ ਨੇ ਇਹ ਗੱਲ ਆਖੀ ਹੈ ਕਿ ਸਤਿਗੁਰਾਂ ਨੂੰ ਜਾ ਕੇ ਆਖੋ ਕਿ ਮੇਰੇ ਨਾਲ ਮਿਲਾਪ ਕਰਨ, ਸਤਿਗੁਰੂ ਜੀ ਨੇ ਮਨਾ ਕਰ ਦਿੱਤਾ, ਨਾ ਕਰ ਦਿੱਤੀ। ਫੇਰ ਅਗਲੀ ਗੱਲ ਆਖੀ ਹੈ ਕਿ ਜੇਕਰ ਉਹ ਆਪਣਾ ਕੋਈ ਸ਼ਬਦ ਲਿਖ ਦੇਣਗੇ ਮੈਂ ਇਹੀ ਸਮਝਾਂਗਾ ਕਿ ਸਤਿਗੁਰਾਂ ਦਾ ਮੈਨੂੰ ਦਰਸ਼ਨ ਹੋ ਗਿਆ, ਉਹਨਾਂ ਦਾ ਦੀਦਾਰ ਹੋ ਗਿਆ। ਉਹ ਵੀ ਗੱਲ ਪੂਰੀ ਹੋ ਗਈ ਹੈ ਤੇ ਹੁਣ ਫੇਰ ਇਹ ਗੱਲ ਕਹਿੰਦਾ ਕਿ ਜੇਕਰ ਤੂੰ ਪਰਖ ਕਰੇਗਾ, ਉਹ ਜਿਹੜੀ ਪ੍ਰੀਖਿਆ ਹੈ ਤੂੰ ਮੈਨੂੰ ਆਣ ਕੇ ਦੱਸੇਗਾ ਤੇ ਮੈਂ ਬਾਦਸ਼ਾਹ ਕਹਿੰਦਾ ਸਮਝਾਂਗਾ ਕਿ ਮੈਨੂੰ ਸਤਿਗੁਰਾਂ ਦਾ ਪਾਕ ਦੀਦਾਰਾ ਹੋ ਗਿਆ। ਇਮ ਕੈ ਸੁਣ ਕੈ ਜੈਪੁਰ ਨਾਥ, ਆਇਓ ਸਾਜਨ ਸੰਦੇਹਨ ਸਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿ ਕੇ ਰਾਜਾ ਜੈ ਸਿੰਘ ਆਪਣੇ ਘਰ ਦੇ ਵਿਚ ਆ ਗਿਆ ਹੈ, ਪਰ ਬਹੁਤ ਜ਼ਿਆਦਾ ਸੰਸਿਆ ਵਾਲੇ ਚਿੱਤ ਦੇ ਵਿਚ ਆਇਆ। ਮੋਰ ਗਰੇ ਨਹੀਂ ਪਰੈ ਕੁਫੇਰੀ, ਸੁਖ ਚਾਹਤ ਦੁਖ ਆਏ ਨਾ ਘੇਰੀ। ਰਾਜਾ ਜੈ ਸਿੰਘ ਸੋਚਦਾ ਕਿ ਕਿਤੇ ਮੇਰੇ ਹੀ ਗਲ ਦੇ ਵਿਚ ਇਹ ਕੁਫੇਰੀ ਫਾਂਸੀ ਨਾ ਆਣ ਕੇ ਪੈ ਜਾਵੇ। ਸੁਖ ਚਾਹਤ ਦੁੱਖ ਆਏ ਨਾ ਘੇਰੇ, ਮੈਂ ਤੇ ਸੁਖ ਚਾਹੁੰਦਾ ਹਾਂ ਤੇ ਕਿਤੇ ਦੁੱਖ ਹੀ ਆਣ ਕੇ ਮੈਨੂੰ ਘੇਰਾ ਨਾ ਪਾ ਲੈਣ। ਭਾਈ ਜਾਮਣੀ ਜਾਣ ਕੇ ਮਿਲੀ ਕਾਮਨੀ ਆਏ, ਸੁੰਦਰ ਮੰਦਰ ਮਹਿਦ ਕੇ ਅੰਦਰ ਸੇਜ ਡਸਾਏ। ਹੁਣ ਰਾਜਾ ਜੈ ਸਿੰਘ ਦੋਵਾਂ ਪਾਸਿਆਂ ਤੋਂ ਫਸ ਗਿਆ, ਇੱਕ ਪਾਸੇ ਸਤਿਗੁਰੂ ਜੀ ਨੇ ਤੇ ਦੂਸਰੇ ਪਾਸੇ ਬਾਦਸ਼ਾਹ ਹੈ। ਸੋਚਦਾ ਹੈ ਕਿ ਮੈਂ ਤੇ ਸੁਖ ਲੋੜਦਾ, ਕਿਤੇ ਗੱਲ ਪੁੱਠੀ ਨਾ ਪੈ ਜਾਵੇ ਕਿ ਸੁਖ ਦੇ ਬਦਲੇ ਦੁੱਖ ਮੈਨੂੰ ਆਣ ਕੇ ਘੇਰਾ ਪਾ ਲੈਣ। ਕਵੀ ਜੀ ਲਿਖਦੇ ਨੇ, ਰਾਤ ਦੇ ਵੇਲੇ ਜਿਹੜੀ ਰਾਜੇ ਦੀ ਮੁੱਖ ਰਾਣੀ ਸੀ, ਜਿਹਨੂੰ ਪਟਰਾਣੀ ਆਖਿਆ ਜਾਂਦਾ, ਉਹ ਆਣ ਕੇ ਰਾਜੇ ਨੂੰ ਮਿਲੀ ਹੈ। ਸੁੰਦਰ ਮਹਿਲ ਦੇ ਵਿੱਚ ਸੁੰਦਰ ਜਿਹੜਾ ਪਲੰਗ ਹੈ ਉਹ ਨੱਠਾ ਹੋਇਆ ਸੀ, ਸੇਜਾ ਵਿਛੀ ਹੋਈ ਸੀ। ਨਿਜ ਰਮਣੀ ਸੰਗ ਸਗਲ ਜਨਾਈ, ਕਥਾ ਗੁਰਨ ਕੀ ਜਥਾ ਸੁਨਾਈ। ਆਪਣੀ ਮੁੱਖ ਰਾਣੀ ਪਟਰਾਣੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਰਾਜੇ ਜੈ ਸਿੰਘ ਨੇ, ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਸੀ ਉਹ ਵੀ ਸੁਣਾਈ, ਭਾਵ ਕੇ ਸਤਿਗੁਰਾਂ ਦੇ ਬਚਨ ਕੀਤੇ। ਤਿੰਨ ਕੇ ਪਰਖਣ ਕੀ ਬਿਦ ਕਰਨੀ, ਬਾਲ ਯਾਰ ਬਲ ਤਨ ਦੁੱਤ ਧਰਨੀ। ਆਪਣੀ ਰਾਣੀ ਨੂੰ ਜੈ ਸਿੰਘ ਕਹਿੰਦਾ ਕਿ ਬਾਦਸ਼ਾਹ ਨੇ ਹੁਕਮ ਕੀਤਾ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰੀਖਿਆ ਕਰਨੀ ਹੈ, ਉਹਨਾਂ ਦੀ ਪਰਖ ਕਰਨੀ ਹੈ। ਸਤਿਗੁਰਾਂ ਦੀ ਛੋਟੀ ਉਮਰ ਹੈ ਬਾਲਕਾਂ ਵਾਲੀ, ਪਰ ਉਹਨਾਂ ਦਾ ਸਰੀਰ ਬਹੁਤ ਸੁੰਦਰ ਹੈ, ਇਸ ਤੋਂ ਇਲਾਵਾ ਮਤ ਦੇ ਗੰਭੀਰ ਨੇ। ਗੋਰੇ ਅੰਤਪੁਰ ਆਨ ਕਾਲੀ, ਪੂਜ ਪਦ ਦਿਓ ਲੇ ਹੋ ਸੁਖਾਲੀ। ਆਪਣੀ ਰਾਣੀ ਨੂੰ ਰਾਜਾ ਜੈ ਸਿੰਘ ਕਹਿੰਦਾ ਕਿ ਕੱਲ ਨੂੰ ਆਪਣੇ ਮਹਿਲਾਂ ਦੇ ਵਿੱਚ ਭਾਵ ਕੇ ਤੁਹਾਡੇ ਕੋਲ ਇੱਥੇ ਮੈਂ ਸਤਿਗੁਰਾਂ ਨੂੰ ਅਰਜ ਕਰਕੇ ਲੈ ਕੇ ਆਵਾਂਗਾ, ਤੁਸੀਂ ਸਤਿਗੁਰਾਂ ਦਾ ਦਰਸ਼ਨ ਕਰਿਓ ਔਰ ਇਸ ਤੋਂ ਇਲਾਵਾ ਸਤਿਗੁਰਾਂ ਦਾ ਪੂਜਨ ਕਰਿਓ, ਉਹਨਾਂ ਦੀ ਪੂਜਾ ਕਰਿਓ। ਮਿਲੇ ਸਮੂਹ ਸਗਲ ਰਣਵਾਸ, ਸਭ ਕੀ ਪੂਰੇ ਸਤਿਗੁਰ ਆਸ। ਕਹਿੰਦਾ ਕਿ ਤੁਸੀਂ ਸਾਰੀਆਂ ਜਿੰਨੀਆਂ ਵੀ ਮੇਰੀਆਂ ਰਾਣੀਆਂ ਹੋ, ਭਾਵ ਕੇ ਤੇ ਮੁੱਖ ਰਾਣੀ ਹੈ ਜਿਹਦੇ ਨਾਲ ਗੱਲਾਂ ਕਰ ਰਿਹਾ ਪਟਰਾਣੀ ਦੇ ਨਾਲ, ਹੋਰ ਵੀ ਰਾਜੇ ਦੀਆਂ ਰਾਣੀਆਂ ਨੇ, ਕਹਿੰਦਾ ਕਿ ਤੁਸੀਂ ਸਾਰੀਆਂ ਸਤਿਗੁਰਾਂ ਨੂੰ ਮਿਲਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਿਓ, ਤੁਹਾਡੀਆਂ ਮੰਗਾਂ ਨੂੰ ਤੁਹਾਡੀਆਂ ਆਸਾਂ ਨੂੰ ਸਤਿਗੁਰੂ ਜੀ ਪੂਰੀਆਂ ਕਰਨਗੇ। ਸਭ ਬੈਠੇ ਸ਼ਿੰਗਾਰ ਬਣਾਏ, ਵਸਤ੍ਰ ਵਿਭੂਖਣ ਬਪਖ ਸੁਹਾਏ। ਰਾਜਾ ਜੈ ਸਿੰਘ ਆਪਣੀ ਪਟਰਾਣੀ ਨੂੰ ਕਹਿੰਦਾ ਕਿ ਤੁਸੀਂ ਕੱਲ ਨੂੰ ਇਹ ਕੰਮ ਕਰਨਾ ਹੈ ਕਿ ਤੇਰੇ ਤੋਂ ਬਗੈਰ ਜਿੰਨੀਆਂ ਵੀ ਸਾਰੀਆਂ ਰਾਣੀਆਂ ਨੇ ਉਹ ਸਾਰੇ ਦਾ ਸਾਰਾ ਹਾਰ ਸ਼ਿੰਗਾਰ ਲਾਉਣ, ਸੋਹਣੇ ਤੋਂ ਸੋਹਣੇ ਕੱਪੜੇ ਪਹਿਨਣ ਤੇ ਸੋਹਣਿਆਂ ਤੋਂ ਸੋਹਣੇ ਗਹਿਣਿਆਂ ਨੂੰ ਪਹਿਨ ਕੇ ਆਪਣੇ ਸੁੰਦਰਤਾ ਨੂੰ ਜ਼ਾਹਰ ਕਰਨ। ਸਭ ਰਾਣੀ ਮੈਂ ਮੁੱਖ ਮਹਾਨੀ, ਮਮ ਮਨ ਕੀ ਪਿਆਰੀ ਪਟ ਰਾਣੀ। ਰਾਜਾ ਜੈ ਸਿੰਘ ਕਹਿੰਦਾ ਕਿ ਸਾਰੀਆਂ ਰਾਣੀਆਂ ਦੇ ਵਿੱਚੋਂ ਤੂੰ ਮਹਾਨ ਹੈ, ਤੂੰ ਮੁੱਖ ਹੈ, ਇਸ ਕਰਕੇ ਮੇਰੇ ਮਨ ਨੂੰ ਤੂੰ ਪਿਆਰੀ ਲੱਗਣ ਵਾਲੀ, ਤੂੰ ਮੇਰੀ ਪਟਰਾਣੀ। ਲੇ ਹੋ ਮੋਟ ਪਟ ਮਲਿਨ ਪੁਰਾਣਾ, ਨਈ ਸ਼ਿੰਗਾਰ ਸਜੋ ਬਿਦ ਨਾਨਾ। ਤੇਰੇ ਤੋਂ ਬਗੈਰ ਬਾਕੀਆਂ ਜਿੰਨੀਆਂ ਵੀ ਰਾਣੀਆਂ ਨੇ ਉਹ ਤੇ ਸੁੰਦਰ ਕੱਪੜਿਆਂ ਨੂੰ ਤੇ ਗਹਿਣੇ ਨੂੰ ਪਹਿਨ ਕੇ ਸੱਜਣਗੀਆਂ, ਪਰ ਤੂੰ ਇਹ ਕੰਮ ਕਰਨਾ ਹੈ, ਮੋਟੇ ਮੈਲੇ ਤੇ ਪੁਰਾਣੇ ਜਿਹੜੇ ਕੱਪੜੇ ਨੇ ਉਹ ਤੂੰ ਆਪਣੇ ਸਰੀਰ ਦੇ ਉੱਤੇ ਧਾਰਨ ਕਰਨੇ ਨੇ, ਕੋਈ ਸ਼ਿੰਗਾਰ ਨਹੀਂ ਲਾਉਣਾ। ਸਭ ਕੇ ਪਾਛੇ ਕੋਣ ਮਝਾਰ, ਬੈਠ ਰਹੋ ਤਰ ਦ੍ਰਿਸ਼ਟੀ ਧਾਰ। ਸਾਰਿਆਂ ਤੋਂ ਪਿੱਛੇ ਇੱਕ ਕੋਨੇ ਦੇ ਵਿੱਚ ਤੂੰ ਬੈਠ ਜਾਣਾ ਹੈ ਤੇ ਆਪਣੀਆਂ ਅੱਖਾਂ ਨੂੰ ਨੀਵਿਆਂ ਰੱਖੀ। ਕਰੋ ਮਨੋਰਥ ਮਨ ਮੈਂ ਐਸੇ, ਜਿਵੇਂ ਔਰ ਗੁਰ ਤੋ ਜਾਣਤ ਤੈਸੇ। ਰਾਜਾ ਜੈ ਸਿੰਘ ਆਪਣੀ ਪਟਰਾਣੀ ਨੂੰ ਕਹਿੰਦਾ ਕਿ ਮਨ ਦੇ ਵਿੱਚ ਤੂੰ ਇਸ ਤਰ੍ਹਾਂ ਦਾ ਮਨੋਰਥ ਧਾਰਨ ਕਰਨਾ, ਜਿਵੇਂ ਔਰ ਗੁਰ ਤੋ ਜਾਣਤ ਤੈਸੇ, ਭਾਵ ਕੇ ਜੇ ਗੁਰੂ ਜੀ ਉਵੇਂ ਜਾਣਦੇ ਹਨ ਜਿਵੇਂ ਕਿਸੇ ਦੇ ਦਿਲ ਦੇ ਵਿੱਚ ਹੁੰਦਾ ਹੈ, ਜਾਂ ਫਿਰ ਭਾਵ ਕਿ ਜੇ ਗੁਰੂ ਜੀ ਦਿਲਾਂ ਦੀਆਂ ਜਾਣਨ ਵਾਲੇ ਤੋ ਮਮ ਅੰਕ ਬੈਠ ਹੈ ਆਏ ਦਿਓ ਪਾਇਨ ਕੋ ਪਰ ਪਾਏ। ਤੂੰ ਇਹ ਮਨੋਰਥ ਧਾਰਨ ਕਰਨਾ ਹੈ ਕਿ ਜੇ ਸਤਿਗੁਰੂ ਜੀ ਅੰਤਰਜਾਮੀ ਨੇ ਤੇ ਮੇਰੀ ਗੋਦੀ ਦੇ ਵਿਚ ਆਣ ਕੇ ਬੈਠਣ ਤੇ ਫੇਰ ਮੈਂ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਡਿੱਗ ਕੇ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਭੇਟਾਵਾਂ ਅਰਪਣ ਕਰਾਂਗੇ। ਭਈ ਪੋਰ ਤੇ ਇਮਕ੍ਰਿਤ ਕੀ ਜੈ ਧਰ ਸ਼ਰਧਾ ਸਤਿਗੁਰ ਦਰ ਸੀ ਜੈ। ਰਾਜਾ ਜੈ ਸਿੰਘ ਆਪਣੀ ਪਟਰਾਣੀ ਨੂੰ ਕਹਿੰਦਾ ਕਿ ਵੱਡੀ ਸਵੇਰ ਤੋਂ ਲੈ ਕੇ ਇਸੇ ਤਰ੍ਹਾਂ ਦਾ ਕੰਮ ਕਰਨਾ ਹੈ, ਸ਼ਰਧਾ ਨੂੰ ਧਾਰਨ ਕਰਨਾ ਹੈ ਤੇ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ, ਪਰ ਇਹ ਜਿਹੜੀ ਪ੍ਰੀਖਿਆ ਹੈ ਉਹ ਲਈ ਜਾਏਗੀ। ਵੱਡੇ ਭਾਗ ਅਬ ਭਏ ਤਿਹਾਰੇ ਸਫਲ ਜਨਮ ਹੋਏ ਗੁਰੂ ਨਿਹਾਰੇ। ਆਪਣੀ ਰਾਣੀ ਨੂੰ ਕਹਿੰਦਾ ਕਿ ਤੇਰੇ ਬਹੁਤ ਵੱਡੇ ਭਾਗ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਕੱਲ ਤੈਨੂੰ ਦਰਸ਼ਨ ਹੋਵੇਗਾ। ਮਾਤੇਮ ਘਰ ਕੈ ਦਮ ਪਤ ਸੋਏ ਸੁਖ ਸੋਈ ਉੱਠੇ ਪ੍ਰਾਤ ਜਬ ਹੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਤੇ ਰਾਣੀ ਦੋਵੇਂ ਜੀ ਇਸ ਤਰ੍ਹਾਂ ਦੀ ਸਲਾਹ ਕਰਕੇ ਸੁੱਤੇ ਨੇ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਉੱਠੇ। ਰੰਗ ਮਹਲ ਨੀ ਕੇ ਸੁਧਰਾਇਓ ਮੁਕਰ ਮੂਰਤਨ ਬ੍ਰਿੰਦ ਸੁਹਾਇਓ। ਜਿਹੜਾ ਰੰਗ ਮਹਿਲ ਸੀ ਉਹਨੂੰ ਚੰਗੇ ਤਰੀਕੇ ਦੇ ਨਾਲ ਸੁਧਾਰਿਆ ਗਿਆ। ਮੁਕਰ ਮੂਰਤਨ ਬ੍ਰਿੰਦ ਸੁਹਾਇਓ ਭਾਵ ਕੇ ਸ਼ੀਸ਼ੇ ਤੇ ਮੂਰਤੀਆਂ ਦੇ ਨਾਲ ਸਜਾਇਆ ਹੈ, ਜਾਂ ਫਿਰ ਇਹ ਵੀ ਅਰਥ ਲੱਗ ਸਕਦਾ ਹੈ ਇਸ ਤੁਕ ਦਾ ਕਿ ਸ਼ੀਸ਼ੇ ਵਿਚ ਜੜੀਆਂ ਮੂਰਤਾਂ ਦੇ ਨਾਲ ਸਜਾਇਆ। ਰੰਗਦਾਰ ਬਰ ਤੁੰਗ ਅਟਾਰੀ ਪੀਤਨ ਚਾਮੀ ਕਰ ਲਿਪ ਕਾਰੀ। ਰੰਗਦਾਰ ਤੇ ਬਹੁਤ ਸੁੰਦਰ ਉੱਚੀਆਂ ਉੱਚੀਆਂ ਅਟਾਰੀਆਂ ਨੇ। ਇਸ ਤੋਂ ਇਲਾਵਾ ਜਿਹੜੀਆਂ ਮਹਿਲ ਦੀਆਂ ਕੰਧਾਂ ਨੇ ਉਹਨਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਫੁੱਲ ਬੂਟੇ ਬਣਾਏ ਗਏ ਨੇ ਸੋਨੇ ਦੇ ਨਾਲ। ਕਵੀ ਜੀ ਲਿਖਦੇ ਨੇ ਤਾਰਵਾਲ ਫੂਲ ਫਲਨ ਸੋ ਲਿਖੇ ਬ੍ਰਿੰਦ ਬਿਹੰਗਮ ਕਰ ਤਿੰਨ ਵਿਖੇ। ਉਹਨਾਂ ਕੰਧਾਂ ਦੇ ਉੱਤੇ ਸੋਨੇ ਦੇ ਨਾਲ ਬਹੁਤੇ ਸਾਰੇ ਰੁੱਖਾਂ ਦੇ ਨਕਸ਼ੇ ਖਿੱਚੇ ਗਏ ਨੇ, ਰੁੱਖਾਂ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਫਲਾਂ ਦੇ ਤੇ ਫੁੱਲਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਆਕ੍ਰਿਤ ਕੀਤੀਆਂ ਹੋਈਆਂ ਨੇ। ਇਸ ਤੋਂ ਇਲਾਵਾ ਬਹੁਤੇ ਸਾਰੇ ਪੰਛੀ ਜਿਹੜੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਮੂਰਤੀਆਂ ਨੇ ਉਹ ਕੰਧ ਦੇ ਉੱਤੇ ਸੋਨੇ ਦੇ ਨਾਲ ਚਿੱਤਰੀਆਂ ਗਈਆਂ ਨੇ। ਇਸ ਤਰੀਕੇ ਦੇ ਨਾਲ ਕੰਧਾਂ ਨੂੰ ਸ਼ਿੰਗਾਰਿਆ। ਰੁਚਿਰ ਬਚਿੱਤਰ ਪਵਿੱਤਰ ਕਰਾਏ ਸਾਦ੍ਰਿਸ਼ ਅਰਸ਼ ਫਰਸ਼ ਡਸਵਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਆਸਮਾਨ ਵਰਗੀ ਜਿਹੜੀ ਤਿਆਰੀ ਹੈ ਉਹ ਸਾਰੀ ਸੁੰਦਰ ਕੀਤੀ ਗਈ ਹੈ। ਕਵੀ ਜੀ ਲਿਖਦੇ ਨੇ ਕਿ ਚੰਦੋਏ ਵੀ ਤਾਨੇ ਗਏ ਨੇ, ਇਸ ਤੋਂ ਇਲਾਵਾ ਜਿਹੜੇ ਫਰਸ਼ ਨੇ ਉਹ ਬਹੁਤ ਸੁੰਦਰ ਬਣਾਏ ਗਏ ਨੇ, ਵਿਛਾਈਆਂ ਬਣੀਆਂ ਤਰ੍ਹਾਂ ਦੀਆਂ ਸੁੰਦਰ ਕੀਤੀਆਂ ਗਈਆਂ। ਜੈ ਨਾਨਾ ਵਿਦ ਤਨੇ ਬਿਤਾਨਾ ਜ਼ਰੀਦਾਰ ਝਾਲਲ ਚਲਕਾਨਾ। ਜਿਹੜਾ ਚੰਦੋਆ ਉੱਪਰ ਬੰਨਿਆ ਗਿਆ ਹੈ, ਕਵੀ ਜੀ ਲਿਖਦੇ ਨੇ ਕਿ ਉਹਨੂੰ ਬਹੁਤੀ ਸਾਰੀ ਜ਼ਰੀ ਲੱਗੀ ਹੋਈ ਹੈ, ਜਿਹੜੀਆਂ ਝਾਲਣਾ ਨੇ ਉਹ ਥੱਲੇ ਨੂੰ ਲਮਕਦੀਆਂ ਨੇ। ਵਿਚ ਚੰਦਨ ਚੌਂਕੀ ਰਚ ਚਾਰੂ ਰਚਨਾ ਚਿੱਤਰ ਰਚੀ ਦਿਸ਼ ਚਾਰੂ। ਫਿਰ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਚੰਦਨ ਲੱਕੜ ਦੀ ਬਣੀ ਹੋਈ ਇੱਕ ਸੋਹਣੀ ਚੌਂਕੀ ਤਿਆਰ ਕੀਤੀ ਹੈ। ਰਚਨਾ ਚਿੱਤਰ ਰਚੀ ਦਿਸ਼ ਚਾਰੂ ਭਾਵ ਕੇ ਚਾਰੋਂ ਪਾਸੇ ਚਿੱਤਰਕਾਰੀ ਦੀ ਰਚਨਾ ਕੀਤੀ ਗਈ ਹੈ ਉਸ ਚੌਂਕੀ ਦੇ ਉੱਤੇ। ਫਰਸ਼ ਮਖਮਲੀ ਮੋਤਣ ਲਰੀਆਂ ਲਰਕਤ ਰੁਚਿਰ ਬਿਰਾਜਤ ਖਰੀਆਂ। ਜਿਹੜੀਆਂ ਵਿਛਾਈਆਂ ਨੇ ਉਹ ਮਖਮਲ ਦੀਆਂ ਨੇ, ਇਸ ਤੋਂ ਇਲਾਵਾ ਮੋਤੀਆਂ ਦੀਆਂ ਲੜੀਆਂ ਹਰ ਇੱਕ ਜਗ੍ਹਾ ਦੇ ਉੱਤੇ ਲਮਕ ਰਹੀਆਂ ਨੇ। ਬਹੁਤ ਸਾਰਾ ਸੁੰਦਰ ਤਰੀਕੇ ਦੇ ਨਾਲ ਇਹ ਸਮਾਨ ਤਿਆਰ ਕੀਤਾ। ਚੱਬੇ ਝੂਲਤ ਦੋਹਾਂ ਦਿਸ਼ ਜ਼ਰੀ ਬਾਡਿਓ ਪਤਾਣ ਧਰਿਓ ਮ੍ਰਿਦ ਪਰੀ। ਗ੍ਰੰਥਾਕਾਰ ਜੀ ਲਿਖਦੇ ਨੇ ਬਹੁਤ ਸੁੰਦਰ ਇੱਕ ਕੋਮਲ ਜਿਹੜਾ ਸਰਾਣਾ ਹੈ ਵੱਡਾ ਸਾਰਾ ਉਹ ਵੀ ਰੱਖਿਆ ਗਿਆ, ਜਿਹਦੇ ਦੋਵੇਂ ਪਾਸੇ ਬਹੁਤ ਸਾਰੇ ਜ਼ਰੀਦਾਰ ਗੁੱਛੇ ਲਮਕਦੇ ਨੇ। ਇਤਿਹਾਦਿਕ ਸੁੱਠ ਰਚਨ ਰਚਾਈ ਜਿਸ ਦੇਖਤ ਮਨ ਰਹਿ ਬਿਰਮਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਬਹੁਤ ਸੁੰਦਰ ਸਾਰੀ ਜਿਹੜੀ ਰਚਨਾ ਹੈ ਉਹ ਰਚਾਈ ਗਈ ਹੈ, ਜਿਸ ਨੂੰ ਦੇਖ ਕੇ ਹੀ ਮਨੁੱਖ ਦਾ ਮਨ ਖੇੜੇ ਦੇ ਵਿੱਚ ਆ ਜਾਵੇ। ਬਹੁਤ ਮੋਲ ਕੇ ਦਿਪਤ ਜਵਾਹਰ ਨਿਕਸਾਏ ਸੋ ਕੋਸ਼ ਤੇ ਬਾਹਰ। ਇਸ ਤੋਂ ਇਲਾਵਾ ਬਹੁਤ ਵੱਡ ਮੁੱਲੇ ਜਿਹੜੇ ਹੀਰੇ ਮੋਤੀ ਜਵਾਹਰ ਸਨ ਉਹਨਾਂ ਨੂੰ ਕੋਸ਼ ਦੇ ਵਿੱਚੋਂ ਭਾਵ ਕੇ ਖਜ਼ਾਨੇ ਦੇ ਵਿੱਚੋਂ ਬਾਹਰ ਕੱਢਿਆ। ਵਸਤ੍ਰ ਵਿਭੂਖਣ ਬਰਨ ਬਰਨ ਕੇ ਆਗੇ ਸਤਗੁਰ ਹੇਤ ਧਰਨ ਕੇ। ਇਸ ਤੋਂ ਇਲਾਵਾ ਬਹੁਤੇ ਤਰ੍ਹਾਂ ਦੇ ਗਹਿਣੇ ਤੇ ਬਹੁਤੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜਿਹੜੇ ਕੱਪੜੇ ਨੇ ਉਹ ਵੀ ਸਤਿਗੁਰਾਂ ਦੀ ਭੇਟਾ ਰੱਖਣ ਦੇ ਵਾਸਤੇ ਤਿਆਰ ਕੀਤੇ ਗਏ। ਸਰਬ ਤਿਆਰ ਵਸਤੂ ਕਰਵਾਏ ਘਰ ਲਿਆਵਣ ਹਿਤ ਚੌਂਪ ਬੜਾਏ। ਕਵੀ ਜੀ ਲਿਖਦੇ ਨੇ ਕਿ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਰਾਜਾ ਜੈ ਸਿੰਘ ਸਤਿਗੁਰਾਂ ਨੂੰ ਆਪਣੇ ਘਰ ਲਿਆਉਣ ਦੇ ਚਾਅ ਨੂੰ ਧਾਰਨ ਕਰਦਾ। ਸੁੰਦਰਤਾ ਸਭ ਵਿਦ ਸੁਧਰਾਈ ਜੈਪੁਰ ਪਤ ਜੈ ਸਿੰਘ ਸਵਾਈ। ਸੁੰਦਰਤਾ ਬਹੁਤੇ ਤਰੀਕੇ ਦੇ ਨਾਲ ਸੁਧਾਰੀ ਗਈ ਹੈ। ਰਾਜਾ ਜੈ ਸਿੰਘ ਉਹ ਬਹੁਤ ਹੀ ਜਿਆਦਾ ਚਾਹ ਧਾਰਨ ਕਰਦਾ। ਇਤ ਸ੍ਰੀ ਸਤਗੁਰ ਸਭ ਵਿਦ ਜਾਣੀ ਹੇਤ ਪਰਖ ਬੇ ਜਸ ਕ੍ਰਿਤ ਠਾਣੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਰਾਜੇ ਜੈ ਸਿੰਘ ਨੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਪਰ ਦੂਸਰੇ ਪਾਸੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਜਿਹੜੇ ਅੰਤਰਜਾਮੀ ਨੇ ਉਹਨਾਂ ਨੇ ਸਾਰੀ ਵਿਧੀ ਨੂੰ ਜਾਣ ਲਿਆ ਕਿ ਮੈਨੂੰ ਪਰਖਣ ਦਾ ਕੰਮ ਪੂਰਾ ਕਰ ਲਿਆ। ਅਤ ਚਿੰਤਾ ਤੁਰ ਚਿਤ ਮੈਂ ਹੋਏ ਲੇਤ ਅੰਤ ਮਨ ਕੁਮਤ ਪਰੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਵਿਚਾਰ ਕੇ ਬਹੁਤ ਹੀ ਜ਼ਿਆਦਾ ਚਿੰਤਾਤੁਰ ਹੋਏ ਨੇ, ਚਿੰਤਾ ਦੇ ਵਿੱਚ ਹੋਏ ਨੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸੋਚਦੇ ਨੇ, ਲੇਤ ਅੰਤ ਮਨ ਕੁਮਤ ਪਰੋਏ ਕਹਿਣ ਤੋਂ ਪਾਵੇ ਹੈ ਕਿ ਜੈ ਸਿੰਘ ਮਨ ਦੀ ਕੁਮਤ ਦੇ ਵਿੱਚ ਪਰੋਤਾ ਸਾਡਾ ਅੰਤ ਲੈਣਾ ਚਾਹੁੰਦਾ ਹੈ। ਹਮ ਜੋ ਚਾਹਤ ਵਸਤ ਛਪਾਈ ਸੋਚਤ ਬਾਂਚਤ ਬਿਦ ਤਾਈ। ਸਤਿਗੁਰੂ ਜੀ ਵਿਚਾਰਦੇ ਨੇ ਕਿ ਜਿਹੜੀ ਕਰਾਮਾਤ ਨੂੰ ਅਸੀਂ ਛੁਪਾਉਣਾ ਚਾਹੁੰਦੇ ਹਾਂ, ਲੁਕਾ ਕੇ ਰੱਖਣਾ ਚਾਹੁੰਦੇ ਹਾਂ, ਇਹ ਰਾਜਾ ਜੈ ਸਿੰਘ ਉਸੇ ਹੀ ਕਰਾਮਾਤ ਨੂੰ ਵੇਖ ਕੇ ਪ੍ਰਗਟ ਕਰਨਾ ਚਾਹੁੰਦਾ ਹੈ। ਪ੍ਰਭ ਕੇ ਸੰਤ ਜੋ ਲਖੈ ਭਲੀ ਨਾ ਤਿਮ ਕਰ ਬੇ ਮੈਂ ਇਹ ਸਭ ਪੀਨਾ। ਸਤਿਗੁਰੂ ਜੀ ਸੋਚਦੇ ਨੇ ਕਿ ਪ੍ਰਭੂ ਦੇ ਜਿਹੜੇ ਸੰਤ ਨੇ ਜਿਹੜੀ ਗੱਲ ਨੂੰ ਭਲਾ ਨਹੀਂ ਮੰਨਦੇ ਭਾਵ ਕੇ ਕਰਾਮਾਤ ਦਿਖਾਉਣੀ ਨਹੀਂ ਚਾਹੁੰਦੇ, ਤਿਮ ਕਰ ਬੇ ਮੈਂ ਇਨ ਮਤ ਪੀਨ। ਰਾਜਾ ਜੈ ਸਿੰਘ ਉਹੀ ਕੰਮ ਸਾਡੇ ਤੋਂ ਕਰਾਉਣਾ ਚਾਹੁੰਦਾ। ਕੁਛ ਤੇ ਕੁਛ ਕਰਤਾ ਧਰ ਚਾਓ ਸੋ ਜਗ ਮੈਂ ਦਿਖ ਰਾਏ ਪ੍ਰਭਾਓ। ਸਤਿਗੁਰੂ ਜੀ ਵਿਚਾਰਦੇ ਨੇ ਕਿ ਚਾਹ ਧਾਰ ਕੇ ਕੁਛ ਤੋਂ ਕੁਛ ਕਰਨ ਵਾਲੇ ਭਾਵ ਕੇ ਜਿਹੜੇ ਚੇਟਕੀ ਲੋਕ ਨੇ ਸੋ ਜਗ ਮੈਂ ਦਿਖ ਰਾਏ ਪ੍ਰਭਾਓ, ਉਹ ਜਿਹੜੇ ਚੇਟਕੀ ਲੋਕ ਨੇ ਉਹ ਜਗ ਨੂੰ ਦੁਨੀਆ ਨੂੰ ਆਪਣਾ ਪ੍ਰਭਾਵ ਦਿਖਾਉਣਾ ਚਾਹੁੰਦੇ ਨੇ। ਲੋਕਣ ਕੇ ਬਸ ਕਰ ਬੇਹੇਤ ਅਨਕ ਕਾਤ ਰਚ ਧਨ ਹਰ ਲੇਤ। ਇਸ ਤਰ੍ਹਾਂ ਦੇ ਜਿਹੜੇ ਚੇਟਕੀ ਲੋਕ ਨੇ ਲੋਕਾਂ ਨੂੰ ਭਰਮਾਉਣ ਦੇ ਵਾਸਤੇ ਬੜਾ ਕੁਝ ਕਰਕੇ ਦਿਖਾ ਦਿੰਦੇ ਨੇ, ਅਨੇਕਾਂ ਪ੍ਰਕਾਰ ਦੀ ਘਾਤ ਕਰਦੇ ਨੇ ਧਨ ਦੀ ਰਚਨਾ ਦੇ ਵਾਸਤੇ ਭਾਵ ਕੇ ਲੋਕ ਸਾਡੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਦੇਖ ਕੇ ਸਾਨੂੰ ਧਨ ਅਰਪਣ ਕਰਨਗੇ। ਅਸ ਅਜ਼ਮਤ ਵਾਵਣ ਬਿਰਮਾਏ ਨਹੀਂ ਪਰ ਲੋਕ ਗਤੀ ਲਖ ਪਾਏ। ਸਤਿਗੁਰੂ ਜੀ ਵਿਚਾਰਦੇ ਨੇ ਐਸੇ ਕਰਾਮਾਤੀਏ ਜੋ ਲੋਕਾਂ ਨੂੰ ਭਰਮਾਉਂਦੇ ਹਨ ਨਹੀਂ ਪਰਲੋਕ ਗਤੀ ਲਖ ਪਾਏ, ਐਸਿਆਂ ਮਨੁੱਖਾਂ ਨੂੰ ਕਦੇ ਵੀ ਪਰਲੋਕ ਦੀ ਗਤੀ ਮਿਲ ਨਹੀਂ ਸਕਦੀ ਭਾਵ ਕੇ ਉਹ ਸੁਖ ਨੂੰ ਪ੍ਰਾਪਤ ਕਰ ਨਹੀਂ ਸਕਦੇ। ਦੋਨੋ ਭੂਲਤ ਹੈ ਪ੍ਰਭ ਪੰਥਾ ਜੋ ਉਪਦੇਸ਼ਕ ਅਰ ਲੇ ਸੰਥਾ। ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ। ਐਸੇ ਉਪਦੇਸ਼ ਦੇਣ ਵਾਲੇ ਤੇ ਸਿੱਖਿਆ ਲੈਣ ਵਾਲੇ ਦੋਵੇਂ ਰੱਬ ਦੇ ਰਸਤੇ ਤੋਂ ਖੁੰਝੇ ਹੋਏ ਨੇ, ਭਾਵ ਕੇ ਜਿਹੜੇ ਕਰਾਮਾਤਾਂ ਕਰਦੇ ਨੇ ਤੇ ਜਿਹੜੇ ਲੋਕ ਦੇਖਦੇ ਨੇ। ਸਤਿਗੁਰ ਕੇ ਕਰ ਨਹੀਂ ਇਹ ਨੀਕੀ, ਜਿਸ ਤੇ ਹੋਏ ਕਲਿਆਣ ਨਾ ਜੀ ਕੀ। ਹੁਣ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਸਤਿਗੁਰੂ ਦੇ ਘਰ ਦੇ ਵਿੱਚ ਇਹ ਕੰਮ ਕਰਨਾ ਚੰਗਾ ਨਹੀਂ ਹੈ, ਜਿਸ ਤੇ ਹੋਏ ਕਲਿਆਣ ਨਾ ਜੀ ਕੀ, ਜਿਹੜਾ ਕੰਮ ਕਰਨ ਦੇ ਨਾਲ ਜੀ ਦੀ ਕਲਿਆਣ ਨਹੀਂ ਹੁੰਦੀ। ਨਾਟਕ ਚੇਟਕ ਕਰ ਦਿਖਲਾਵਨ, ਅਨਕ ਬਿਦਨ ਕਰ ਨਰ ਬਿਰ ਮਾਨਵ। ਨਾਟਕ ਚੇਟ ਕਰਕੇ ਦਿਖਾਉਣੇ, ਅਨੇਕਾਂ ਪ੍ਰਕਾਰ ਦੇ ਨਾਲ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਬਿਰਵਾਉਣਾ, ਲੋਕਾਂ ਨੂੰ ਭਰਵਾਉਣਾ, ਇਹ ਵੀ ਬਿਲਕੁਲ ਚੰਗੀ ਗੱਲ ਨਹੀਂ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਪ ਜੀ ਨੇ ਸੁਣਿਆ ਹੋਏਗਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਸ ਦੇ ਬਾਰੇ ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਣ ਕੈ ਆਵਤ ਲਾਜਾ। ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਦਾ ਇਹ ਅਰਥ ਕਰਦੇ ਨੇ ਕਿ ਨਾਟਕ ਕਰਨੇ, ਰਿੱਧੀਆਂ ਸਿੱਧੀਆਂ ਕਰਕੇ ਦਿਖਾਉਣੀਆਂ, ਉੱਡ ਗਿਆ ਬਹਿ ਗਿਆ, ਜਿਹੜੇ ਚੇਟਕੇ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਹ ਕੰਮ ਕਰਦੇ ਨੇ। ਪਰ ਜਿਹੜੇ ਪ੍ਰਭੂ ਦੇ ਲੋਕ ਨੇ, ਜਿਹੜੇ ਭਾਵ ਕੇ ਸੱਚੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ, ਕਰਾਮਾਤਾਂ ਹੁੰਦੀਆਂ ਨੇ, ਤਾਕਤ ਹੁੰਦੀ ਹੈ। ਪਰ ਤਾਂ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਭੂ ਦੇ ਲੋਕਾਂ ਨੂੰ ਐਸਾ ਕੰਮ ਕਰਨ ਲੱਗਿਆ ਲਾਜ ਆਉਂਦੀ ਹੈ, ਸ਼ਰਮ ਮਹਿਸੂਸ ਹੁੰਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ ਕਿ ਜੇ ਕੋਈ ਵੱਡਾ ਬਾਦਸ਼ਾਹ ਹੋਵੇ ਤੇ ਕੌਡੀਆਂ ਪੈਸੇ ਫੜ ਕੇ ਜੇ ਉਹ ਵਪਾਰ ਕਰੇ ਤੇ ਉਹਨੂੰ ਸੋਭਾ ਨਹੀਂ ਦਿੰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਪ੍ਰਮਾਣ ਦਿੰਦੇ ਨੇ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਇਹ ਵੀ ਪਾਠ ਆਉਂਦਾ ਹੈ, ਰਿੱਧ ਸਿੱਧ ਅਵਰਾ ਸਾਧ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੁਰਬਾਣੀ ਦੀ ਤੁਕ ਦਾ ਇਹ ਅਰਥ ਕਰਦੇ ਨੇ ਕਿ ਰਿੱਧੀਆਂ ਸਿੱਧੀਆਂ ਅਵਰਿਆਂ ਦੇ ਸਾਧ ਨੇ, ਜਾਂ ਫਿਰ ਇਹ ਕਿਹਾ ਜਾ ਸਕਦਾ ਕਿ ਜਿਹੜੇ ਕਿਸੇ ਗੁਰੂ ਪੀਰ ਦੇ ਨਹੀਂ ਹਨ ਉਹ ਰਿੱਧੀਆਂ ਸਿੱਧੀਆਂ ਕਰਕੇ ਦਿਖਾਉਂਦੇ ਨੇ। ਸੋ ਹਮਨੇ ਕਰਨੀ ਬਿਦ ਨਾਹਿਨਾ, ਕਰਾਮਾਤ ਦਿਖਰਾਵੇ ਕਾਹਿਨਾ। ਹੁਣ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰੇ ਨੇ ਅਸੀਂ ਕਰਾਮਾਤ ਕਰਨੀ ਬਿਲਕੁਲ ਚਾਹੁੰਦੇ ਨਹੀਂ ਹਾਂ, ਕਰਾਮਾਤ ਬਿਲਕੁਲ ਦਿਖਾਉਣੀ ਚਾਹੁੰਦੇ ਨਹੀਂ ਹਾਂ, ਪਰ ਦੂਸਰੇ ਪਾਸੇ ਰਾਜੇ ਨੇ ਇਸ ਤਰ੍ਹਾਂ ਦੀ ਗੱਲ ਕਰ ਲਈ। ਇੱਕ ਅਵਲੋਕਤ ਦੂਸਰ ਚਾਹ, ਪੁਣ ਕਰ ਹਮ ਕਿਸ ਕਿਸ ਕੇ ਪਾਹ। ਹੁਣ ਸਤਿਗੁਰੂ ਜੀ ਵਿਚਾਰਦੇ ਨੇ ਕਿ ਜੇਕਰ ਇੱਕ ਕਰਾਮਾਤ ਕਰਕੇ ਕਿਸੇ ਨੂੰ ਦਿਖਾਵਾਂਗੇ ਤੇ ਫਿਰ ਬਹੁਤੇ ਸਾਰੇ ਇਹ ਕਹਿਣਗੇ ਕਿ ਸਾਨੂੰ ਵੀ ਕਰਕੇ ਦਿਖਾਓ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿਨੂੰ ਕਿਨੂੰ ਫਿਰ ਅਸੀਂ ਕਰਾਮਾਤ ਕਰਕੇ ਦਿਖਾਵਾਂਗੇ, ਕਿਉਂਕਿ ਪਿੱਛੇ ਤੁਸੀਂ ਕਰਾਮਾਤਾਂ ਬਾਰੇ ਬਹੁਤ ਸੁਣਿਆ ਹੈ ਕਿ ਰਾਮ ਰਾਏ ਨੇ ਬਹੁਤ ਕਰਾਮਾਤਾਂ ਕੀਤੀਆਂ ਤੇ ਵਡਿਆਈ ਦੇ ਵਿੱਚ ਆਣ ਕੇ ਕੀਤੀਆਂ, ਜੋ ਬਾਦਸ਼ਾਹ ਨੇ ਆਖਿਆ ਸੋਈ ਕਰਕੇ ਦਿਖਾ ਦਿੱਤਾ। ਹੁਣ ਰਾਮ ਰਾਏ ਤੋਂ ਵਧੇਰੀਆਂ ਜਿਹੜੀਆਂ ਕਰਾਮਾਤਾਂ ਨੇ ਉਹ ਭਾਵੇਂ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਵਿੱਚ ਨੇ, ਪਰ ਉਹ ਪ੍ਰਗਟ ਨਹੀਂ ਕਰਨਾ ਚਾਹੁੰਦੇ, ਕਿਉਂਕਿ ਕਰਾਮਾਤਾਂ ਨੂੰ ਕਹਿਰ ਦਾ ਨਾਂ ਆਖਿਆ ਜਾਂਦਾ। ਪ੍ਰਥਮ ਇਸੀ ਕਾਰਨ ਕੋ ਜਾਣੇ, ਨਹੀਂ ਆਵਣ ਦਿੱਲੀ ਕੋ ਮਾਨੇ। ਹੁਣ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਪਹਿਲਾਂ ਇਸੇ ਹੀ ਕਾਰਨ ਕਰਕੇ ਅਸੀਂ ਦਿੱਲੀ ਦੇ ਵਿੱਚ ਆਉਣ ਦੇ ਵਾਸਤੇ ਨਹੀਂ ਸਾਂ ਮੰਨਦੇ। ਇਸ ਕੇ ਪ੍ਰੇਮ ਜਾਣ ਚੱਲ ਆਏ, ਆਪ ਕਿਵ ਠਟੈ ਕੁਮਤ ਵਿਚ ਲਾਏ। ਸਤਿਗੁਰੂ ਜੀ ਵਿਚਾਰਦੇ ਨੇ ਕਿ ਇਸੇ ਰਾਜੇ ਜੈ ਸਿੰਘ ਦੇ ਪ੍ਰੇਮ ਕਰਕੇ ਅਸੀਂ ਦਿੱਲੀ ਪਹੁੰਚੇ ਤੇ ਹੁਣੇ ਆਪਣੀ ਖੋਟੀ ਬੁੱਧ ਦੇ ਨਾਲ ਕਿਸ ਤਰ੍ਹਾਂ ਵਿਚਲ ਗਿਆ ਹੈ, ਕਿਸ ਤਰ੍ਹਾਂ ਭਰਮ ਗਿਆ। ਨਹੀਂ ਦੀਰਗ ਦਰਸੀ ਮਤ ਮੰਦ, ਨਹੀਂ ਚਾਹਤ ਪਰ ਲੋਕ ਆਨੰਦ। ਸਤਿਗੁਰੂ ਜੀ ਵਿਚਾਰਦੇ ਨੇ ਕਿ ਰਾਜਾ ਜੈ ਸਿੰਘ ਦੂਰ ਅੰਦੇਸ਼ ਨਹੀਂ ਹੈ, ਦੀਰਗ ਦਰਸ਼ੀ ਨਹੀਂ ਹੈ, ਖੋਟਾ ਹੈ, ਮੰਦਾ ਹੈ, ਲੱਗਦਾ ਹੈ ਕਿ ਪ੍ਰਲੋਕ ਦੇ ਆਨੰਦ ਨੂੰ ਮਾਨਣਾ ਨਹੀਂ ਚਾਹੁੰਦਾ।
ਸਤਨਾਮ ਸਿਮਰਨ ਬਿਸਰਾਏ, ਪ੍ਰਭ ਮਾਇਆ ਅਤ ਪ੍ਰਭਲ ਪੁਲਾਏ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਪ੍ਰਭੂ ਦੀ ਜਿਹੜੀ ਮਾਇਆ ਹੈ ਉਹ ਬੜੀ ਪ੍ਰਬਲ ਹੈ, ਲੱਗਦਾ ਕਿ ਪ੍ਰਭੂ ਦੀ ਮਾਇਆ ਨੇ ਰਾਜੇ ਜੈ ਸਿੰਘ ਨੂੰ ਭੁਲਾ ਦਿੱਤਾ ਹੈ। ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਇਹ ਭੁੱਲ ਗਿਆ ਤੇ ਇਸ ਕੰਮ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ।
ਸੇਵਾ ਸੰਤਨ ਕੀ ਸ਼ੁਭ ਕਰਕੇ ਪ੍ਰਭ ਪਾਣੋ ਮਿੱਠੋ ਚਤ ਧਰਕੇ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਮਨੁੱਖ ਨੂੰ ਚਾਹੀਦਾ ਸੰਤਾਂ ਦੀ ਸੇਵਾ ਕਰੇ, ਚੰਗੇ ਕਰਮ ਕਰੇ ਤੇ ਪ੍ਰਭੂ ਦੇ ਭਾਣੇ ਨੂੰ ਚਿੱਤ ਦੇ ਨਾਲ ਮਿੱਠਾ ਕਰਕੇ ਮੰਨੇ।
ਹੋ ਮੈਂ ਤਜ ਸਿਮਰਨ ਹਰ ਨਾਮ ਇਮ ਕਰ ਮਿਲੇ ਨਹੀਂ ਦੁੱਖ ਧਾਮ।
ਜਿਹੜਾ ਮਨੁੱਖ ਹਉਮੈ ਨੂੰ ਛੱਡਦਾ ਹੈ, ਹਰੀ ਦੇ ਨਾਮ ਦਾ, ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ ਹੈ, ਇਮ ਕਰ ਮਿਲੇ ਨਹੀਂ ਸੁਖ ਧਾਮ। ਜੇਕਰ ਮਨੁੱਖ ਇਸ ਤਰ੍ਹਾਂ ਕਰਦਾ ਹੈ ਤੇ ਕਦੇ ਵੀ ਦੁੱਖਾਂ ਦਾ ਘਰ ਉਸ ਨੂੰ ਪ੍ਰਾਪਤ ਨਹੀਂ ਹੁੰਦਾ, ਭਾਵ ਕੇ ਸੁਖ ਮਿਲਦੇ ਨੇ।
ਅੰਮ੍ਰਿਤ ਤਜ ਬਿਖ ਗਹਿ ਬੇ ਦੌਰ ਰੋਪ ਬੰਬੂਰ ਕਲਪ ਤੁਰ ਤੁਰ।
ਹੁਣ ਸਤਿਗੁਰੂ ਜੀ ਆਪਣੇ ਮਨ ਦੇ ਨਾਲ ਹੀ ਵਿਚਾਰਾਂ ਕਰਦੇ ਨੇ ਕਿ ਜਿਹੜੇ ਮਨੁੱਖ ਨੇ ਉਹ ਅੰਮ੍ਰਿਤ ਨੂੰ ਛੱਡ ਦਿੰਦੇ ਨੇ, ਅੰਮ੍ਰਿਤ ਨੂੰ ਛੱਡ ਕੇ ਤੇ ਕਵੀ ਜੀ ਲਿਖਦੇ ਨੇ ਕਿ ਬਿਖ ਗਹਿ ਬੇ, ਅੰਮ੍ਰਿਤ ਨੂੰ ਤਿਆਗ ਕੇ ਜਿਹੜੇ ਮਨੁੱਖ ਨੇ ਉਹ ਜ਼ਹਿਰ ਨੂੰ ਅਖਤਿਆਰ ਕਰਦੇ ਨੇ। ਰੋਪ ਬੰਬੂਰ ਕਲਪ ਤੁਰ ਤੁਰ, ਰੋਪਣ ਤੋਂ ਭਾਵ ਹੈ ਕਿ ਬੀਜਣਾ, ਭਾਵ ਕਿ ਕਿੱਕਰ ਦਾ ਬੀਜ ਬੀਜਦੇ ਨੇ ਤੇ ਚਾਹੁੰਦੇ ਨੇ ਕਿ ਕਲਪ ਰੁੱਖ ਦੇ ਸਾਨੂੰ ਫਲ ਖਾਣ ਦੇ ਵਾਸਤੇ ਮਿਲ ਜਾਣ। ਪਰ ਸਤਿਗੁਰੂ ਜੀ ਵਿਚਾਰਦੇ ਨੇ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ। ਫਰੀਦ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਫਰੀਦ ਜੀ ਲਿਖਦੇ ਨੇ, ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ। ਜਿਹੜਾ ਜੱਟ ਹੈ, ਜਿਹੜਾ ਕਿਸਾਨ ਹੈ, ਉਹ ਕਿੱਕਰ ਦਾ ਬੀਜ ਬੀਜਦਾ ਤੇ ਚਾਹ ਇਹ ਕਰਦਾ ਕਿ ਮੈਨੂੰ ਬਿਜੌਰ ਇਲਾਕੇ ਦੀਆਂ ਸੁੰਦਰ ਜਿਹੜੀਆਂ ਦਾਖਾਂ ਨੇ, ਖਜੂਰਾਂ ਨੇ, ਉਹ ਖਾਣ ਦੇ ਵਾਸਤੇ ਮਿਲ ਜਾਣ। ਪਰ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ? ਜੇਕਰ ਕਿੱਕਰ ਬੀਜਾਂਗੇ, ਕਿੱਕਰ ਦਾ ਹੀ ਰੁੱਖ ਉੱਗੇਗਾ ਤੇ ਕਿੱਕਰ ਦੇ ਕੰਡੇ ਹੀ ਵੱਜਣਗੇ, ਕਦੇ ਦਾਖਾਂ ਨਹੀਂ ਮਿਲ ਸਕਦੀਆਂ। ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ, ਰੋਪ ਬੰਬੂਰ ਬੀਜਦੇ ਤੇ ਬੰਬੂਰ ਨੇ, ਭਾਵ ਕੇ ਕਿੱਕਰ ਦਾ ਬੀਜ ਨੇ, ਕਲਪ ਤੁਰ ਤੁਰ ਹੈ ਤੇ ਚਾਹੁੰਦੇ ਇਹ ਨੇ ਕਿ ਜਿਹੜਾ ਦੇਵਤਿਆਂ ਦਾ ਕਲਪ ਰੁੱਖ ਹੈ, ਮਾਨਤਾ ਹੈ ਕਿ ਕਲਪ ਰੁੱਖ ਐਸਾ ਰੁੱਖ ਹੈ ਦੇਵਤਿਆਂ ਦਾ ਜਿਹਦੇ ਥੱਲੇ ਖੜਾ ਹੋ ਕੇ ਮਨੁੱਖ ਜੋ ਵੀ ਕਾਮਨਾ ਕਰਦਾ ਉਹ ਪੂਰੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿੱਕਰ ਦਾ ਬੀਜ ਬੀਜ ਕੇ ਤੇ ਚਾਹ ਇਹ ਕਰਦੇ ਨੇ ਕਿ ਕਲਪ ਰੁੱਖ ਦੇ ਫਲ ਖਾਣ ਨੂੰ ਮਿਲ ਜਾਣ। ਪਰ ਇਹ ਕਿਸ ਤਰ੍ਹਾਂ ਸੰਭਵ ਹੈ? ਇਹ ਕਿਸ ਤਰ੍ਹਾਂ ਹੋ ਸਕਦਾ?
ਆਤ ਅਮੋਲ ਕਰ ਡਾਰ ਹੀਰਾ ਫਟਕ ਬਿਹਾਜਾ ਸ਼ੁਭ ਮਤ ਕੀਰਾ।
ਜਿਹੜਾ ਬਹੁਤ ਹੀ ਵੱਡ ਮੁੱਲਾ ਹੀਰਾ ਹੁੰਦਾ ਹੈ ਉਹਨੂੰ ਤੇ ਦੂਰ ਭੁਆ ਕੇ ਸੁੱਟ ਦਿੰਦੇ ਨੇ ਤੇ ਵਿਹਾਜਦੇ ਨੇ ਫਟਕ ਨੂੰ, ਸ਼ੀਸ਼ੇ ਨੂੰ, ਕੱਚ ਦਾ ਵਿਹਾਜ ਕਰਦੇ ਨੇ ਤੇ ਚੰਗਾ ਜਿਹੜਾ ਅਮੋਲਕ ਹੀਰਾ ਹੈ ਉਹਨੂੰ ਦੂਰ ਸੁੱਟ ਰਹੇ ਨੇ, ਭਾਵ ਕੇ ਨਾਮ ਹੀਰਾ ਹੈ ਉਹਨੂੰ ਦੂਰ ਕਰ ਰਹੇ ਨੇ ਤੇ ਵਿਸ਼ਿਆਂ ਦੇ ਵਿੱਚ ਲੱਗੇ ਨੇ ਜਿਹੜੇ ਵਿਸ਼ੇ ਕੱਚ ਦੇ ਬਰਾਬਰ ਨੇ, ਇਹ ਨਾਸ਼ਵਾਨ।
ਇਤਿਆਦਿਕ ਸੋਚਤ ਗਣ ਸੋਚਨ ਜਨਮ ਮਰਨ ਕੀ ਸੋਚ ਵਿਮੋਚਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਉੱਤਮ ਕਵਿਤਾ ਦਾ ਨਮੂਨਾ ਪੇਸ਼ ਕਰਦੇ ਨੇ। ਕਵੀ ਜੀ ਲਿਖਦੇ ਨੇ,
ਇਤਿਹਾਦਿਕ ਸੋਚਨ ਗਨ ਸੋਚਨ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਸੋਚਾਂ ਸੋਚ ਰਹੇ ਨੇ। ਕੌਣ ਸੋਚ ਰਹੇ ਨੇ? ਜਨਮ ਮਰਨ ਕੀ ਸੋਚ ਵਿਮੋਚਨ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੋਚਾਂ ਦਾ ਨਾਸ਼ ਕਰਨ ਵਾਲੇ ਨੇ, ਅੱਜ ਉਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਾਂ ਦੇ ਵਿੱਚ ਡੁੱਬੇ ਹੋਏ ਨੇ। ਇਸ ਤਰ੍ਹਾਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਨਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ,
हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड कौ मेरी है प्रणाम।